कृपा ते संत सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। राम चरित मानस ग्रंथ दी कथा नू आप जी श्रवण कर रहे सी। इतिहास दे विच प्रसंग चल रहा है शिवजी ते पार्वती दे व्याह दा। प्रसंग इथों तक पहुंचा है कि पार्वती दी जिहड़ी मां मैना है वो बहुत ज्यादा दुखी है। वो कहिंदी है कि नारद ने मेरी पुत्री पार्वती नू तप करन दा उपदेश दिता। उन्हें आख्या कि तू शिवजी दे नाल तप करके व्याह करवा ते जिहड़ा हुण शिवजी है ये जिहड़ा लाड़ा बनन दे वास्ते जा रहा है मेरी पुत्री दा जिहड़ा पति बन रहा है ये बड़ा अशुभ है। ये जो भी कुछ कीता कतरिया है ये नारद दा है। इस तरह दीयां गल्लां पार्वती दी मां ने बहुत सारियां आखियां ने। कल इथों तक कथा पहुंच चुकी सी अज इथों अगे मैं प्रारंभ करदा। जानने बिकल बिलोक भवानी बोली जुत बवेक मृद बानी। ग्रंथाकार तुलसीदास जी बयान करदे ने कि जदों अपनी माता दियां ऐसियां गल्लां सुनिया वेख्या कि मेरी माता बहुत ज्यादा दुखी है। उस वेले फिर ज्ञान दे नाल मिलियां होईयां जिहड़ियां गल्लां ने ਉਹ ਬਹੁਤ ਸਾਰੀਆਂ ਉਸ ਵੇਲੇ ਆਖੀਆਂ ਨੇ ਆਪਣੀ ਮਾਤਾ ਨੂੰ ਭਵਾਨੀ ਨੇ ਭਾਵ ਕੇ ਪਾਰਵਤੀ ਨੇ। ਅਸ ਵਿਚਾਰ ਸੋਚੈ ਮਤ ਮਾਤਾ ਸੋ ਨ ਟਰੈ ਜੋ ਰਚਿਆ ਵਿਧਾਤਾ। ਤੇ ਕਹਿੰਦੀ ਹੈ ਆਪਣੀ ਮਾਤਾ ਨੂੰ ਪਾਰਵਤੀ ਕਿ ਮਾਤਾ ਜੀ ਤੁਹਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਰਤਾ ਵੀ ਖਿਆਲ ਦੇ ਵਿੱਚ ਨਹੀਂ ਲਿਆਉਣੀਆਂ ਚਾਹੀਦੀਆਂ। ਸੋ ਨਾ ਟਰੈ ਜੋ ਰਚੈ ਵਿਧਾਤਾ ਕਿਉਂਕਿ ਮਾਤਾ ਜੀ ਇਸ ਗੱਲ ਨੂੰ ਤੁਸੀਂ ਸਮਝੋ ਕਿ ਜੋ ਵਿਧਾਤਾ ਨੇ ਕਰਮਾਂ ਦੇ ਵਿੱਚ ਲੇਖਾਂ ਦੇ ਵਿੱਚ ਲਿਖ ਦਿੱਤਾ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਲੇਖ ਹੈ ਉਹ ਮਿਟਾਇਆ ਨਹੀਂ ਜਾ ਸਕਦਾ। ਕਰਮ ਲਿਖਾ ਜੋ ਬਾਉਰ ਨਾਹੂ ਤੋ ਕਤ ਦੋਸ਼ ਲਗਾਇਓ ਕਾਹੂ। ਕਹਿੰਦੀ ਹੈ ਮਾਤਾ ਜੀ ਜੇਕਰ ਮੇਰੇ ਕਰਮਾਂ ਦੇ ਵਿੱਚ ਮੇਰੇ ਲੇਖਾਂ ਦੇ ਵਿੱਚ ਹੀ ਜਿਹੜਾ ਬੌਰਾ ਕਮਲਾ ਪਤੀ ਲਿਖਿਆ ਹੋਇਆ ਤੇ ਫਿਰ ਕਿਸੇ ਨੂੰ ਦੋਸ਼ ਲਗਾਉਣ ਦਾ ਕੀ ਫਾਇਦਾ ਹੈ। ਭਾਵ ਕੇ ਕਿਸੇ ਨੂੰ ਦੋਸ਼ ਲਾਉਣਾ ਨਹੀਂ ਚਾਹੀਦਾ। ਤੁਸੀਂ ਨਾਰਦ ਦੀ ਗਲਤੀ ਬਿਆਨ ਕਰਕੇ ਕਹਿ ਰਹੇ ਹੋ ਕਿ ਨਾਰਦ ਨੇ ਬੁਰਾ ਕੀਤਾ ਪਰ ਦਰਅਸਲ ਮੇਰੇ ਲੇਖਾਂ ਚ ਜੋ ਲਿਖਿਆ ਸੀ ਨਾਰਦ ਨੇ ਤੇ ਸਿਰਫ ਉਹ ਬਿਆਨ ਕੀਤਾ ਸੀ। ਤਮ ਸਨ ਮਿਟੈ ਕੇ ਵਿਦ ਕੇ ਅੰਕਾ ਮਤ ਬਿਅਰਥ ਜਾਣ ਲਿਹੋ ਕਲੰਕਾ। ਪਾਰਵਤੀ ਕਹਿੰਦੀ ਹੈ ਕਿ ਮਾਤਾ ਜੀ ਤੁਹਾਡੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿ ਤੁਸੀਂ ਮੇਰੇ ਲਿਖੇ ਹੋਏ ਮੇਟਾਂ ਨੂੰ ਬੇਕਾਰ ਕਰ ਸਕੋ ਉਹਨਾਂ ਨੂੰ ਬਦਲ ਸਕੋ। ਇਸ ਕਰਕੇ ਜੇਕਰ ਤੁਸੀਂ ਮੇਰੇ ਲੇਖਾਂ ਨੂੰ ਨਹੀਂ ਮਿਟਾ ਸਕਦੇ ਨਹੀਂ ਬਦਲ ਸਕਦੇ ਤੇ ਬੇਕਾਰ ਦੇ ਵਿੱਚ ਤੁਸੀਂ ਫਿਰ ਆਪਣੇ ਆਪ ਨੂੰ ਕਲੰਕਿਤ ਕਿਉਂ ਕਰਦੇ ਹੋ ਕਲੰਕ ਕਿਉਂ ਲਵਾਉਂਦੇ। ਜਨ ਲੇ ਹੋ ਮਾਤ ਕਲਕ ਕਰੁਣਾ ਪਹਿਰੋ ਅਵਸਰ ਨਾਹੀ। ਆਪਣੀ ਮਾਤਾ ਨੂੰ ਕਹਿੰਦੀ ਹੈ ਪਾਰਵਤੀ ਕਿ ਹੇ ਮਾਤਾ ਕਲੰਕ ਨਾ ਲਵੋ ਰੋਣਾ ਬੰਦ ਕਰ ਦਿਓ ਕਿਉਂਕਿ ਇਹ ਜਿਹੜਾ ਹੈ ਰੋਣ ਦਾ ਚੰਗਾ ਮੌਕਾ ਨਹੀਂ ਹੈ ਇਹ ਅਵਸਰ ਨਹੀਂ ਹੈ ਰੋਣ ਦਾ ਇਸ ਕਰਕੇ ਰੋਣਾ ਬੰਦ ਕਰ ਦਿਓ। दुख सुख जो लिखा लिलार हमरे जाव जहां पाओब तही। पार्वती कहंदी है कि मेरे लेखां दे विच जो भी दुख जां जो भी सुख लिखिया होया ओह ते जरूर ही मैनू पाउणा पवेगा, भावे मैं इत्थे रवां ते भावे किते भी मैं चले जावां, क्योंकि मेरे मत्थे दे लेख मेरे नाल ही रहणगे। सुणियो मां बचन बनीत कोमल सकल अबला सोचही। जदों उमा ने पाव के जदों इस तरह दे बचन कीते ने पार्वती ने ते उहदे कोमल बचना नूं सुन के सकल अबला सोचही, पाव के सारियां जिहड़ियां औरतां ने ओह सोचन लग पईआं ने। बहु पांत बिदै लगाए दूषण नयन बार बिमोचही। ग्रंथाकार तुलसीदास जी लिखदे ने के सोचन सारियां लग पईआं ने के विधाता नूं दोष एवें ही लगाया जा रहा है, अखां तों सारियां हंजू केरन लगियां ने। तेह अवसर नारद सहत आर ऋषि सपत समेत समाचार सुन तहन गिर गिर गवणे तुरक नकेत। ग्रंथाकार तुलसीदास जी बयान करदे ने कि ऐसा अवसर सुन के नारद जेड़ा मुनि सी ओह तुरंत ही उत्थे पहुंच गया है, ओहदे नाल ओह जेड़े सत ऋषि ने ओह भी नाल ही कवि जी लिखदे ने कि आए ने। समाचार सुन तहन गिर गवणे तुरत नकेत, ए समाचार सुनदिया ही उसे वेले हिमाचल नारद दे घर पहुंच गया है, उन्हां सत्तां ऋषियां दे समेत ही। तब नारद सब ही समझावा पूरब कथा प्रसंग सुनावा। उस वेले कवि जी लिखदे ने कि जेड़ा नारद सी उन्हें फिर पुराना जेड़ा सारा ही प्रसंग सी ओह सारा सारा जेड़ा पुराना प्रसंग सी ओह सारियां नूं खोल के सुना दिता। मैं ना सत सुनो मम बानी जगदम्बा तव सुता पवानी। उस वेले नारद मुनि ने आख्या के हे मैना हे पार्वती दी मां मेरी गल नूं ध्यान दे नाल सुन, मैं सच बयान कर रहा हां। जगदम्बा तव सुता पवानी के ए जड़ी तेरी सुता है जिन्नू पार्वती आख्या जांदा है, ए ते जगदम्बा है। कहण दा भाव है कि ए जड़ी है ए पहले जन्म दे विच कुछ होर सी पर इस वेले कुछ होर प्रकार दे नाल प्रगट होई है। पहुंचे नारद तुरत फिर सपत ऋषि लै नाल मैणा नूं समझाम दे मत विशाल। पाव के नारद मुनि जी मैणा नूं समझा रहे ने। आजा या नाद सकत यस सकत अबनासन सदा सांब यर धंग निवासन। आख्या है नारद ने कि ए जगत दी उत्पत्ति करन वाली है, पाव के ए पार्वती अजन्मा है, ए अनाद है, ए अविनाशी शक्ति है, ते सदा ही शिवजी दे अर्ध अंग दे विच ए निवास कर दी। जग संभवती दी मां नूं समझाउण दे वास्ते तद नारद ने वचन सुनाया सब नूं वार वार समझाया। ए जगदम्बा आद भवानी महामाया ईश्वर दी जानी नाल झूठ ना इस विच रावे पाले गाले निज लीला हित जीवन टाले। पाव की अपने लीला दे वास्ते ए बड़े जीवन नूं वी टाल सकदी। जन्मी प्रथम दाच गृह जाई नाम संपाई। नारद मुनि ने आख्या कि इस तों पहले जन्म दे विच ए दक्ष प्रजापति दे घर दे विच ओदी कन्या बन के प्रगट होई सी, ਉਸ ਵੇਲੇ ਇਹਦਾ ਨਾਮ ਸਤੀ ਸੀ। ਉਸ ਜਨਮ ਦੇ ਵਿੱਚ ਉਸ ਸਰੀਰ ਦੇ ਵਿੱਚ ਵੀ ਇਹ ਬਹੁਤ ਸੁੰਦਰ ਤਹੂ ਸਤੀ ਸੰਕਰ ਬਿਆਹੀ ਕਥਾ ਪ੍ਰਸਿੱਧ ਸਕਲ ਜਗ ਮਾਹੀ। ਤੇ ਉਸ ਪਿਛਲੇ ਜਨਮ ਦੇ ਵਿੱਚ ਇਸ ਸਤੀ ਦਾ ਵਿਆਹ ਸ਼ੰਕਰ ਦੇ ਨਾਲ ਪਾਵ ਕੇ ਸ਼ਿਵਜੀ ਦੇ ਨਾਲ ਹੀ ਹੋਇਆ ਸੀ। ਨਾਰਦ ਮੁਨੀ ਜੀ ਕਹਿੰਦੇ ਨੇ ਇਹ ਜਿਹੜੀ ਕਥਾ ਹੈ ਪ੍ਰਸਿੱਧ ਹੈ ਜਗਤ ਦੇ ਵਿੱਚ, ਜੋ ਕਥਾ ਹੈ ਸਤੀ ਦੀ। ਇੱਕ ਬਾਰ ਆਵਤ ਸੇਵ ਸੰਗਾ ਪਲ ਕਮਲ। ਇਸ ਤੋਂ ਇਲਾਵਾ ਨਾਰਦ ਮੁਨੀ ਜੀ ਨੇ ਇਹ ਵੀ ਗੱਲ ਪ੍ਰਗਟ ਕੀਤੀ ਹੈ, ਇੱਕ ਵਾਰੀ ਆਪਣੇ ਪਤੀ ਸ਼ਿਵ ਜੀ ਦੇ ਨਾਲ ਆਉਂਦਿਆਂ ਹੀ ਇਸ ਸਤੀ ਨੇ ਰਘੂ ਕੁਲ ਦੇ ਕਮਲ ਰੂਪੀ ਸੂਰਜ ਭਾਵ ਕੇ ਸ੍ਰੀ ਰਾਮ ਚੰਦਰ ਜੀ ਨੂੰ ਵੇਖਿਆ ਸੀ। ਪਾਇਓ ਮੋਹ ਸਿਵ ਕਹਾ ਨਕੀਨਾ ਪ੍ਰਮ ਬਸ ਬੇਸ਼ ਸਿਆ ਕਰ ਲੀਨਾ। ਉਸ ਵੇਲੇ ਇਹਨੂੰ ਮੋਹ ਹੋ ਗਿਆ ਅਤੇ ਸ਼ਿਵ ਜੀ ਦੇ ਆਖੇ ਹੋਏ ਬਚਨ ਨੂੰ ਫਿਰ ਸਤੀ ਨੇ ਨਾ ਮੰਨਿਆ। ਪ੍ਰੀਖਿਆ ਲੈਣ ਦੇ ਵਾਸਤੇ ਫਿਰ ਭਰਮ ਪੈਦਾ ਹੋ ਗਿਆ ਸੀ ਸਤੀ ਦੇ ਮਨ ਦੇ ਅੰਦਰ, ਤੇ ਫਿਰ ਉਹਨੇ ਸੀਤਾ ਦਾ ਭੇਸ ਧਾਰਨ ਕਰਕੇ ਭਗਵਾਨ ਰਾਮ ਦੀ ਪ੍ਰੀਖਿਆ ਲਈ। ਇਸ ਪ੍ਰਕਾਰ ਦੇ ਨਾਲ ਜੋ ਪੂਰੀ ਵਾਰਤਾ ਹੈ ਪਿਛਲੇ ਆ ਰਹੇ ਨੇ। ਪਹਿਲਾਂ ਸੀ ਇਹ ਦਛ ਕੁਮਾਰੀ ਹੁਣ ਇਸ ਪਾਰਵਤੀ ਦੇ ਧਾਰੀ, ਪਹਿਲੇ ਵੀ ਇਹ ਸ਼ਿਵਾ ਵਿਆਹੀ ਕਥਾ ਪ੍ਰਸਿੱਧ ਜਗਤ ਵਿੱਚ ਮਾਈ। ਇੱਕ ਸਮੇਂ ਸ਼ਿਵ ਸ਼ੰਕਰ ਨਾਲ ਦੇਖੇ ਰਘੂਬਰ ਕਮਲ ਕਮਾਲ, ਮੋਹ ਦੇ ਵਸ ਹੋਈ ਤਤਕਾਲ, ਕੀਤੀ ਪਰਖ ਪ੍ਰਭੂ ਕਿਰਪਾਲ, ਧਾਰ ਲਿਆ ਇਨ ਸੀਤਾ ਵੇ ਆਦੇਸ਼। ਭਾਵੇਂ ਕਿ ਸ਼ਿਵ ਭੋਲੇ ਨੇ ਆਦੇਸ਼ ਕੀਤਾ ਸੀ, ਸਮਝਾਇਆ ਸੀ, ਪਰ ਤਾਂ ਵੀ ਪ੍ਰੀਖਿਆ ਕਰਨ ਦੇ ਵਾਸਤੇ ਇਸ ਨੇ ਉਸ ਵੇਲੇ ਜੋ ਕਿ ਸਤੀ ਦੇ ਰੂਪ ਦੇ ਵਿੱਚ ਸੀ ਸੀਤਾ ਜੀ ਦੇ ਰੂਪ ਨੂੰ ਧਾਰਨ ਕਰ ਲਿਆ ਸੀ। ਸੀਆ ਬੇਸ਼ ਸਤੀ ਜੋ ਕੀਨ ਤੇਹ ਅਪਰਾਧ ਸੰਕਰ ਪਰ ਹਰੀ। ਤੇ ਨਾਰਦ ਮੁਨੀ ਜੀ ਕਹਿੰਦੇ ਨੇ ਕਿ ਸਤੀ ਨੇ ਜਦੋਂ ਸੀਤਾ ਦਾ ਭੇਸ ਧਾਰਨ ਕੀਤਾ ਤੇ ਐਸਾ ਅਪਰਾਧ ਜਾਣ ਕੇ ਫਿਰ ਸ਼ਿਵ ਜੀ ਨੇ ਸਤੀ ਨੂੰ ਤਿਆਗ ਦਿੱਤਾ ਸੀ। ਹੈ ਬੇਹੰ ਜਾਏ ਬਹੋਰ ਪਿਤ ਕੇ ਜਗਤ ਜੋਗ ਨਲ ਜਰੀ। ਇਸ ਤੋਂ ਬਾਅਦ ਨਾਰਦ ਮੁਨੀ ਜੀ ਕਹਿੰਦੇ ਨੇ ਕਿ ਆਪਣੇ ਪਿਤਾ ਦੇ ਯੱਗ ਦੇ ਵਿੱਚ ਜਾ ਕੇ ਇਹਨੇ ਯੋਗ ਅਗਨੀ ਦੇ ਨਾਲ ਆਪਣੇ ਸਰੀਰ ਨੂੰ ਭਸਮ ਕਰ ਲਿਆ, ਕਿਉਂਕਿ ਸ਼ਿਵ ਜੀ ਦੇ ਬਿਰਹਾ ਦਾ ਉਸ ਵੇਲੇ ਸਤੀ ਨੂੰ ਬੜਾ ਦੁੱਖ ਸੀ। ਭਾਵ ਕਿ ਸ਼ਿਵ ਜੀ ਦੇ ਅਪਮਾਨ ਕਰਕੇ ਵੀ ਉਸਨੇ ਆਪਣੇ ਸਰੀਰ ਨੂੰ ਸਾੜ ਲਿਆ। ਅਬ ਜਨਮ ਤੁਮਰੇ ਭਵਨ ਨਿਜ ਪਤ ਲਾਗ ਦਾਰਨ ਤਪ ਕੀਆ। ਤੇ ਨਾਰਦ ਮੁਨੀ ਜੀ ਪਾ ਨੇ ਕਿ ਹੁਣ ਤੇਰੇ ਘਰ ਦੇ ਵਿੱਚ ਜਨਮ ਲਿਆ ਹੈ ਇਹਨੇ ਪਾਰਵਤੀ ਦੇ ਰੂਪ ਦੇ ਵਿੱਚ ਸਤੀ ਨੇ, ਤੇ ਆਪਣੇ ਪਤੀ ਨੂੰ ਦੁਬਾਰਾ ਪ੍ਰਾਪਤ ਕਰਨ ਦੇ ਵਾਸਤੇ ਇਹਨੇ ਬਹੁਤ ਵੱਡਾ ਕਠਿਨ ਤਪ ਕੀਤਾ। ਅਸ ਜਾਣ ਸੰਸੈ ਤਜੋ ਗਿਰ ਜਾ ਸਰਬਦਾ ਸੰਕਰ ਪ੍ਰਿਆ। ਤੇ ਨਾਰਦ ਮੁਨੀ ਜੀ ਕਹਿੰਦੇ ਨੇ ਐਸਾ ਸਮਝ ਕੇ ਐਸਾ ਜਾਣ ਕੇ ਸਾਰੇ ਦੇ ਸਾਰੇ ਤੁਸੀਂ ਆਪਣੇ ਸੰਦੇਹ ਨੂੰ ਛੱਡ ਦਿਓ, ਕਿਉਂਕਿ ਜਿਹੜੀ ਪਾਰਵਤੀ ਹੈ ਇਹ ਤੇ ਸਤੀ ਹੈ, ਇਸ ਕਰਕੇ ਸਦੀਵੀ ਤੌਰ ਦੇ ਉੱਤੇ ਇਹ ਤੇ ਸ਼ਿਵ ਜੀ ਦੀ ਪਿਆਰੀ ਹੈ। ਜੇਕਰ ਪਿਛਲੇ ਜਨਮ ਦੇ ਵਿੱਚ ਇਹ ਸਤੀ ਦੇ ਰੂਪ ਦੇ ਵਿੱਚ ਸ਼ਿਵ ਜੀ ਦੇ ਚਰਨਾਂ ਦੇ ਵਿੱਚ ਰਹੀ, ਉਹਨਾਂ ਦੇ ਨਾਲ ਇਹਦਾ ਵਿਆਹ ਹੋਇਆ ਤੇ ਇਸ ਜਨਮ ਦੇ ਵਿੱਚ ਵੀ ਐਸਾ ਹੋਵੇਗਾ, ਭਾਵ ਕਿ ਸ਼ਿਵ ਜੀ ਦੇ ਨਾਲ ਹੀ ਇਹਦਾ ਵਿਆਹ ਰਚਾਇਆ ਜਾਵੇਗਾ। ਇਸ ਪ੍ਰਕਾਰ ਦੇ ਨਾਲ ਨਾਰਦ ਮੁਨੀ ਜੀ ਨੇ ਆਖਿਆ। ਸੜੀ ਯੱਗ ਅਗਨੀ ਵਿੱਚ ਕਿਵ ਦੀ ਹਾਣ ਕਰ ਬੈਠੀ ਆਪਣਾ ਨੁਕਸਾਨ, ਹੁਣ ਜੰਮੀ ਮੁੜ ਤੁਦ ਕਰ ਆ ਕੇ ਤਪ ਕੀਤੇ ਇਸ ਤਨ ਮਨ ਲਾ ਕੇ, ਚਿਰੀ ਵੇ ਜੋਗਣ ਚਿਰੀ ਵੇ ਜੋਗਣ ਚਿਰ ਦੀ ਪਿਆਰੀ ਇਹ ਸ਼ੰਕਰ ਦੀ ਧੁਰ ਤੋਂ ਨਾਰੀ। ਪਾਵ ਕੇ ਧੁਰ ਤੋਂ ਲੈ ਕੇ ਇਹ ਤੇ ਸ਼ੰਕਰ ਦੀ ਪਾਵ ਕੇ ਸ਼ਿਵ ਜੀ ਦੀ ਔਰਤ ਹੈ ਤੇ ਉਹਨਾਂ ਦੀ ਪਤਨੀ ਹੀ ਰਵੇਗੀ। ਸੁਣ ਨਾਰਦ ਕੇ ਬਚਨ ਤਬ ਸਭ ਕਰ ਮਿਟਾ ਵਿਸ਼ਾਦ, छनमो व्याप्यो सकल पुर कर कर यह संवाद। ग्रंथाकार तुलसीदास जी बयान करदे ने कि जदों नारद दे आखे हुए बचन सारिया ने सुने ने ते उस वेले सारिया दे मन दा जेड़ा दुख सी ओ दूर हो गया क्योंकि पिछली वार्ता तो सारे जाणू हो चुके ने। छनमो व्याप्यो सकल पुर घर घर यह संवाद। कवि जी लिखते ने समाचार सी ए जेड़ी सारी खबर सी घर घर दे विच पसर गई के नारद मुनि जी ने पार्वती दे पिछले जन्म दे हाल नू बयान कीता। तब मैं नाही मवंत आनंदे पुन पुन पार्वती पद बंदे। फिर सुन के उस वेले जी दा पिता है ओ बहुत ही ज्यादा आनंदित होए ने। उन्हां ने फिर बार बार पार्वती नू सती दा रूप समझ के ओदे चरणा दे उते नमस्कारा। सियाने आने जिन्ने भी पिंड दे विच रहण दे सारे सुनी कथा सारे परिवार घर घर देना हिम तर खुश हो सारे। पार्वती तो जामन वारे नर नरजा तो पै जिंद कुमान। इस प्रकार दे नाल सारे नाना सजे सब हाटक कट नाना। पूरी नगरी दे विच मंगल दे पाव के खुशियां दे जेड़े गीत ने ओ गाए जान लगे ते तरह तरह दिया कट नाना। इस तो अलावा ग्रंथाकार जी बयान करदे ने के हर एक जगह दे उते सुनहरी रंग दे जड़े पांत अनेक पईज पईजेव नारा सूप शास्त्र सब कछ बनहा गए ने। रसोई सिख्या दे विच जिहो जिही रीत है ओनू उस दे अनुसार अनेक तरह दे जड़े पकवान ने ओ भी तैयार कीते गए। जो सो जेव नार के जाए बखानी बसे पवन जेह मात पवानी। कवि जी बयान करदे ने के जिस घर दे विच माता पानी पाव के पार्वती दा निवास होवे उथों दे पकवाना दा वर्णन कीता किस तरह जा सकदा है के किन्ने स्वादमई पकवान बनाए गए। खाने कीते बहु प्रकार तक मर्यादा शास्त्र सार। खान पीण दा की शुमार जिस कर गिरजा राजकुमार। पाव के खान पीण दा किस तरह शुमार आ सकदा है के जेड़े घर दे विच पार्वती ने अवतार नू लिया है जन्म नू धारण कीता। सादर बोले सकल बराती बिशन बिरंच देव सब जाती। इस तों बाद बड़े सत्कार दे नाल सारे जिन्ने भी बराती सी उन्हां नू खाना खवाउण दे वास्ते अपने घर दे विच बुलाया गया है। जिन्हां बरातियां दे विच विष्णु ने विदाता पाव के ब्रह्मा ने ते सारियां जातियां दे बेवद पांत बैठी जेव नारा लागे परसन निपुन सुवारा। ते जदों रोटी खवाउण दे वास्ते जानियां नू घर बुलाया गया है उस वेले पंक्तां दे विच सारियां नू भोजन छकाउण दे वास्ते बिठा दिता गया। लागे परसन निपुन सुवारा ते जेड़े निपुन रसोईए सन ओ भोजन सारियां दे अगे परोसन लगे। नार ब्रेंद सुर जेवंत जानी लगी देन मारी मृद बानी। ते जदों जानी रोटी खान लगे बरात दे लोक ते उस वेले जड़िया बहुत सारिया औरतां ने ओ फिर उन्हां नू रोटी खांदियां खांदियां मखौल करन लगियां ने। कोमल लफजां दे विच उन्हां ने फिर गालां कढ़नियां शुरू कीतियां जिन्नू कि आपां पंजाबी भाषा दे विच सिठणियां कह सकदे हां। किस प्रकार दा जिहड़ा वार्तालाप है ओह ते होया करदा है। इह ते नामधारी सतगुरु सच्चे पातशाह जी दी है जिहड़े विआह हुंदे ने बहुत सादे ਤੇ ਬਹੁਤ ਵਧੀਆ ਤਰੀਕੇ ਦੇ ਨਾਲ ਹੁੰਦੇ ਨੇ, ਨਹੀਂ ਤੇ ਆਮ ਤੌਰ ਦੇ ਉੱਤੇ ਜਿਹੜੇ ਦੂਸਰੇ ਲੋਕ ਵਿਆਹ ਕਰਦੇ ਨੇ ਉੱਥੇ ਬਹੁਤ ਪ੍ਰਕਾਰ ਦੀਆਂ ਐਸੀਆਂ ਗੱਲਾਂ ਵੇਖਣ ਦੇ ਵਾਸਤੇ ਮਿਲਦੀਆਂ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜਦੋਂ ਬਰਾਤੀ ਰੋਟੀ ਖਾਣ ਲੱਗੇ ਤੇ ਜਿਹੜੀਆਂ ਸਨ ਲੜਕੀ ਵਾਲੇ ਪਾਸਿਓਂ ਇਸਤਰੀਆਂ ਦੇਣੀਆਂ ਸ਼ੁਰੂ ਕੀਤੀਆਂ ਨੇ ਬਰਾਤੀਆਂ ਨੂੰ, ਤਾਂ ਫਿਰ ਸਭਾ ਬਰਾਤੀ ਆਏ ਆਪਣੀ ਆਪਣੀ ਥਾਂ ਬਿਠਾਏ, ਬ੍ਰਹਮਾ ਵਿਸ਼ਨੂੰ ਦੇਵ ਅਪਾਰ ਬੈਠੇ ਥਾਂ ਥਾਂ ਵਿੱਚ ਕਤਾਰ, ਥਾਲ ਸਵਾਰਨ ਵਾਰੋ ਵਾਰੀ ਮਿਲ ਬੈਠੇ ਖਾਵਣ ਨਰ ਨਾਰੀ, ਜਾਂ ਦੇਵਾਂ ਮੂੰਹ ਪਾਈ ਗਰਾਹੀ ਸ਼ਾਮਤ ਜਾਣੋ ਸਭ ਦੀ ਆਈ, ਦੇ ਗਾਲਾਂ ਹਾਲ ਵਨਾਏ ਸਿੱਠਣੀਆਂ ਦੇ ਮੀਂਹ ਵਰਾਏ। ਭਾਵ ਕਿ ਇੰਨੀਆਂ ਸਿੱਠਣੀਆਂ ਦਿੱਤੀਆਂ ਨੇ ਕਿ ਮਾਨੋ ਸਿੱਠਣੀਆਂ ਦਾ ਮੀਂਹ ਹੀ ਵਰਾ ਦਿੱਤਾ। ਗਾਰੀ ਮਦਰ ਸਵਰ ਦੇਹ ਸੁੰਦਰ ਵਿਅੰਗ ਬਚਨ ਸੁਣਾਵਹੀ, ਸਾਰੀਆਂ ਜਿਹੜੀਆਂ ਔਰਤਾਂ ਨੇ ਕੋਮਲ ਬੋਲੀ ਦੇ ਵਿੱਚ ਗਾਲਾਂ ਪਾਵ ਕੇ ਸਿੱਠਣੀਆਂ ਦੇਣ ਲੱਗੀਆਂ ਨੇ ਤੇ ਠੱਠੇ ਮਖੌਲ ਦੇ ਬਹੁਤ ਸਾਰੇ ਬਚਨ ਉਹਨਾਂ ਨੇ ਕਹਿਣੇ ਸ਼ੁਰੂ ਕੀਤੇ। ਭੋਜਨ ਕਰ ਹੈ ਸੁਰ ਅਤ ਬਿਲੰਬ ਬਿਨੋਦ ਸੁਣ ਸੱਚ ਪਾਵਹੀ, ਇਸ ਤੋਂ ਇਲਾਵਾ ਦੂਜੇ ਪਾਸੇ ਦੇਵਤੇ ਸਿੱਠਣੀਆਂ ਨੂੰ ਸੁਣ ਕੇ ਬਹੁਤ ਖੁਸ਼ੀ ਮਨਾ ਰਹੇ ਨੇ ਤੇ ਭੋਜਨ ਕਰਨ ਦੇ ਵਿੱਚ ਵੀ ਉਹ ਥੋੜੀ ਦੇਰੀ ਲਾ ਰਹੇ ਨੇ, ਭਾਵ ਕੇ ਹੋਰ ਵੀ ਜ਼ਿਆਦਾ ਐਸਾ ਜਿਹੜਾ ਮਾਹੌਲ ਹੈ ਜ਼ਿਆਦਾ ਦੇਰ ਤੱਕ ਬਣਿਆ ਰਹੇ। ਜੇਵੰਤ ਜੋ ਬੜਿਓ ਆਨੰਦ ਸੋ ਮੁਖ ਕੋਟ ਹੋਣਾ ਪਰ ਕਹਿਓ, ਤੇ ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਭੋਜਨ ਕਰਦਿਆਂ ਜਿਹੜਾ ਆਨੰਦ ਵਧਿਆ ਹੋਇਆ ਉਸ ਨੂੰ ਕਰੋੜਾਂ ਮੂੰਹਾਂ ਦੇ ਨਾਲ ਵੀ ਜਹਾਂ ਜਾਂ ਕੋ ਰਹਿਓ, ਤੇ ਜਦੋਂ ਸਾਰਿਆਂ ਨੇ ਭੋਜਨ ਛਕ ਲਿਆ ਉਸ ਤੋਂ ਬਾਅਦ ਸਾਰਿਆਂ ਦੇ ਹੱਥ ਧੁਆ ਦਿੱਤੇ ਨੇ, ਪਾਣ ਆਖਿਆ ਜਾਂਦਾ ਹੈ ਹੱਥ ਨੂੰ। ਇਸ ਤੋਂ ਇਲਾਵਾ ਦੂਸਰਾ ਅਰਥ ਇਹ ਵੀ ਲਾਇਆ ਜਾ ਸਕਦਾ ਹੈ ਕਿ ਭੋਜਨ ਕਰਨ ਤੋਂ ਬਾਅਦ ਹੱਥ ਮੂੰਹ ਧੁਆ ਕੇ ਤੇ ਫਿਰ ਉਹਨਾਂ ਨੂੰ ਖਾਣ ਦੇ ਵਾਸਤੇ ਪਾਣ ਦਿੱਤੇ ਗਏ। ਬਾਸ ਜਹਾਂ ਜਾ ਰਹੇ ਹੋ, ਤੇ ਫਿਰ ਸਾਰੇ ਦੇ ਸਾਰੇ ਜਿੱਥੇ ਠਹਿਰੇ ਸਨ ਭਾਵ ਕੇ ਜੰਝ ਘਰ ਦੇ ਵਿੱਚ ਉੱਥੇ ਹੀ ਸਾਰਿਆਂ ਨੂੰ ਪਹੁੰਚਾ ਦਿੱਤਾ ਗਿਆ ਹੈ। ਇਸ ਪ੍ਰਕਾਰ ਦੇ ਨਾਲ ਕਵੀ ਜੀ ਨੇ ਇਸ ਵਿਥਿਆ ਨੂੰ ਬਿਆਨ ਕੀਤਾ ਹੈ। ਹਰਪਾਲ ਸਿੰਘ ਜੀ ਬੇਦੀ ਇਸ ਤਰ੍ਹਾਂ ਬਿਆਨ ਕਰਦੇ ਨੇ, ਵਿੰਗੇ ਟੇਢੇ ਵਚਨ ਸੁਣਾਏ ਚਿਰ ਦੇ ਭੁੱਖੇ ਖਾਵਣ ਆਏ, ਟਿੱਡ ਨੇ ਕੇ ਖੂਹ ਨੇ ਪਾਈ, ਜੰਝ ਪਰੇਤਾਂ ਦੀ ਇਹ ਆਈ, ਬਸ ਕਰੋ ਨਾ ਬਹੁਤਾ ਖਾਓ, ਖਾ ਖਾ ਕਿਤੇ ਨਾ ਆਫਰ ਜਾਓ, ਰੱਜ ਰੱਜ ਕੱਢਣ ਮਿੱਠੀਆਂ ਗਾਲਾਂ, ਨਾਰਾਂ ਕੀ ਸਨ ਅੱਗ ਦੀਆਂ ਨਾਲਾਂ, ਸੁਣਨ ਦੇਵਤੇ ਨਾਲ ਸਵਾਦ, ਸੁਣ ਗਾਲਾਂ ਹੁੰਦੇ ਦਿਲ ਸ਼ਾਦ, ਉਪਰੋਂ ਉਪਰੋਂ ਗੁੱਸਾ ਖਾਂਦੇ, ਵਿੱਚੋਂ ਸੀ ਪੈ ਸ਼ੁਕਰ ਮਨਾਉਂਦੇ, ਹੋਰ ਕੱਢੋ ਗਾਲਾਂ ਦੋ ਚਾਰ, ਬੈਠੇ ਸੀ ਉਹ ਧਰਨਾ ਮਾਰ, ਹੱਸ ਹੱਸ ਭੋਜਨ ਖਾਂਦੇ ਜਾਂਦੇ, ਮੂੰਹ ਵਿੱਚ ਪਾਣ ਸੁਪਾਰੀ ਪਾਂਦੇ, ਰੂਪ ਚੜੇ ਜੀਕਰ ਹਲਵਾਨ, ਹਰ ਮੁਖੜੇ ਤੇ ਸੀ ਮੁਸਕਾਨ। ਭਾਵ ਕੇ ਜਿਹੜੀ ਖੁਸ਼ੀਆਂ ਦੀ ਮਿੱਠੀ ਮੁਸਕਾਨ ਹੈ ਉਹ ਹਰ ਇੱਕ ਦੇ ਮੂੰਹ ਦੇ ਉੱਤੇ ਵੇਖੀ ਜਾ ਸਕਦੀ ਸੀ। ਇਸ ਤੋਂ ਇਲਾਵਾ ਆਮ ਤੌਰ ਦੇ ਉੱਤੇ ਅੱਜ ਕੱਲ ਲੋਕਾਂ ਦੇ ਵਿਆਹਾਂ ਸ਼ਾਦੀਆਂ ਦੇ ਵਿੱਚ ਜਿਹੜੀਆਂ ਸਿੱਠਣੀਆਂ ਦਿੱਤੀਆਂ ਜਾਂਦੀਆਂ ਨੇ, ਮੈਂ 2-4 ਮਿੰਟਾਂ ਦੇ ਵਾਸਤੇ ਉਹ ਵੀ ਬਿਆਨ ਕਰਾਂਗਾ। ਜਾਨੀ ਉਸ ਪਿੰਡੋਂ ਆਏ ਜਿੱਥੇ ਰੁੱਖ ਵੀ ਨਾ, ਇਹਨਾਂ ਦੇ ਤੌੜਿਆਂ ਵਰਗੇ ਮੂੰਹ ਉੱਤੇ ਮੁੱਛ ਵੀ ਨਾ, ਇਸ ਤਰ੍ਹਾਂ ਸਿੱਠਣੀਆਂ ਦਿੱਤੀਆਂ ਜਾਂਦੀਆਂ ਨੇ। ਜਾਨੀ ਉਸ ਪਿੰਡੋਂ ਆਏ ਜਿੱਥੇ ਤੂਤ ਵੀ ਨਾ, ਇਹਨਾਂ ਦੇ ਖੱਪੜਾਂ ਵਰਗੇ ਮੂੰਹ ਉੱਤੇ ਪਿੰਡੋਂ ਆਏ ਜਿੱਥੇ ਟਾਲੀ ਵੀ ਨਾ, ਇਹਨਾਂ ਦੇ ਪੀਲੇ ਡੱਡੂ ਮੂੰਹ ਉੱਤੇ ਲਾਲੀ ਵੀ ਨਾ। ਇਸ ਪ੍ਰਕਾਰ ਦੇ ਨਾਲ ਸਿੱਠਣੀਆਂ ਦਿੱਤੀਆਂ ਜਾਂਦੇ ਨੇ ਤੇ ਕਈ ਫਿਰ ਗਾ ਕੇ ਵੀ ਇਸ ਪ੍ਰਕਾਰ ਦੇ ਨਾਲ ਸਿੱਠਣੀਆਂ ਦਿੰਦੇ ਨੇ। ਮਹੀਨੇ ਆਸਾਂ ਤੱਕਣ ਤਵੀ ਲਾੜਾ, ਤੁਸੀਂ ਕਾਲਾ ਰੱਖਿਆ ਸਾਬਣ ਲਾਉਣਾ ਸੀ, ਨੀ ਲੱਜੇ ਓ ਲੱਜ ਤੁਹਾਨੂੰ ਨਹੀਂ, ਕੋਰੀ ਤੇ ਤੌੜੀ ਅਸਾਂ ਰਿੰਨੀਆਂ ਗੁੱਲੀਆਂ, ਭੁੱਖ ਤੇ ਲੱਗੀ ਲਾੜੇ ਕੱਢੀਆਂ ਬੁੱਲੀਆਂ, ਰੋਟੀ ਖਵਾਉਣੀ ਪਈ, ਨੇ ਲੱਜੇ ਹੋ ਲੱਜ ਤੁਹਾਨੂੰ ਨਹੀਂ। ਇਸ ਪ੍ਰਕਾਰ ਦੇ ਨਾਲ ਸਿੱਠਣੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ। ਆਮ ਤੌਰ ਦੇ ਉੱਤੇ ਜਿਹੜੇ ਲੜਕੀ ਵਾਲੇ ਨੇ ਉਹ ਆਪਣੀ ਵਡਿਆਈ ਪੇਸ਼ ਕਰਦੇ ਨੇ ਤੇ ਦੂਜੇ ਪਾਸੇ ਉਹਨਾਂ ਦੇ ਵਿੱਚ ਦੋਸ਼ ਕੱਢਦੇ ਨੇ। ਵਾਹ 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 ਨੀ ਚਰਖਾ ਚਮਕਦਾ, ਹੋਰ ਤਾਂ ਲਾੜਾ ਚੰਗਾ ਭਲਾ ਪਰ ਢੇਡੇ ਦਾ ਲਮਕਦਾ। ਲਾੜੇ ਦੇ ਵਾਸਤੇ ਇਸ ਤਰ੍ਹਾਂ ਸਿੱਠਣੀ ਬਿਆਨ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕੁੜਮਾਂ ਨੂੰ ਚਾਚਿਆਂ ਤਾਇਆਂ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਜਿਹੜੇ ਲਾੜੇ ਵਾਲੇ ਪਾਸੇ ਹੁੰਦੇ ਨੇ। ਵਾਹ ਵਾਹ ਨੀ ਚਰਖੇ ਪੀੜੀਆਂ, ਹੋਰ ਤਾਂ ਕੁੜਮ ਚੰਗਾ ਭਲਾ ਪਰ ਅੱਖਾਂ ਟੀਰ ਮਟੀਰੀਆਂ। ਸਹੁਰੇ ਦੇ ਇਸ ਤਰ੍ਹਾਂ ਆਖਿਆ ਜਾਂਦਾ, ਅਸਾਂ ਨੇ ਕੀ ਕਰਨੇ ਬੇਬਹਾਰੇ ਕਦਮ ਜਾਪੇ, ਜਿਉਂ ਛੱਪੜ ਕੰਢੇ ਡੱਡੂ। ਅਸਾਂ ਨੇ ਕੀ ਕਰਨੇ ਪੱਤਾਂ ਬਾਜ ਕਰੇਲੇ, ਲਾੜੇ ਦਾ ਚਾਚਾ ਐ ਚਾਕੇ ਜਿਵੇਂ ਚਮਗਿੱਦੜ ਦੇ ਡੇਲੇ। ਚਾਚੇ ਨੂੰ ਮਖੌਲ ਇਸ ਤਰ੍ਹਾਂ ਕੀਤਾ ਜਾਂਦਾ। ਜਾਂਜਿਓ ਮਾਂਜਿਓ ਕਿਹੜੇ ਵੇਲੇ ਹੋਏ ਨੇ, ਖਾ ਖਾ ਕੇ ਰੱਜੇ ਨਾ ਢੇਡਣੇ। ਰੋਟੀ ਖਾਣ ਦੇ ਵਾਸਤੇ ਆਉਂਦੇ ਨੇ ਤੇ ਫਿਰ ਸਿੱਠਣੀ ਦਿੱਤੀ ਜਾਂਦੀ ਹੈ। ਜਾਂਜੀਆਂ ਨੂੰ ਖਲ ਕੁੱਟ ਦਿਓ ਫਿਰ ਖਾਣਾ, ਸਾਨੂੰ ਪੂਰੀਆਂ ਜੀ ਜਿਨ੍ਹਾਂ ਮੁਸ਼ਕ ਨਾਲ ਰੱਜ ਜਾਣਾ। ਆਪਣੇ ਵਾਸਤੇ ਕਹਿੰਦੇ ਨੇ ਕਿ ਸਾਨੂੰ ਤੇ ਪੂਰੀਆਂ ਖਾਣੀਆਂ ਚਾਹੀਦੀਆਂ ਨੇ ਕਿਉਂਕਿ ਅਸੀਂ ਤੇ ਮੁਸ਼ਕ ਦੇ ਨਾਲ ਉਸ ਪੂਰੀਆਂ ਦੀ ਖੁਸ਼ਬੂ ਦੇ ਨਾਲ ਹੀ ਰੱਜ ਜਾਣਾ। ਪਰ ਦੂਜੇ ਪਾਸੇ ਇਹ ਜਿਹੜੇ ਜਾਂਜੀ ਤੇ ਬਰਾਤੀ ਆਏ ਨੇ ਇਹਨਾਂ ਨੂੰ ਖਲ ਕੁੱਟ ਕੇ ਦੇ ਦੇਣੇ ਚਾਹੀਦੀ ਹੈ ਜਿਹੜੀ ਡੰਗਰਾਂ ਨੂੰ ਖਵਾਈਦੀ ਹੈ ਕਿਉਂਕਿ ਇਹਨਾਂ ਨੇ ਤੇ 25-25 ਸੇਰ ਖਾਣਾ ਖਾ ਜਾਣਾ। ਇਸ ਪ੍ਰਕਾਰ ਦੀਆਂ ਸਿੱਠਣੀਆਂ ਦਿੱਤੀਆਂ ਜਾਂਦੀਆਂ ਨੇ। ਐਸਾ ਹੀ ਜਿਹੜਾ ਮਾਹੌਲ ਹੈ ਉਸ ਵੇਲੇ ਬਣਿਆ ਜਦੋਂ ਕਿ ਬਰਾਤੀਆਂ ਨੇ ਰੋਟੀ ਖਾਧੀ। ਕਵੀ ਤੁਲਸੀ ਦਾ ਜਿੱਥੇ ਉਹਨਾਂ ਦਾ ਡੇਰਾ ਲਵਾਇਆ ਸੀ ਜੰਝ ਘਰ ਦੇ ਵਿੱਚ, ਸਾਰਿਆਂ ਨੂੰ ਰੋਟੀ ਖਵਾ ਕੇ ਉੱਥੇ ਵਾਪਸ ਪਰਤਾ ਦਿੱਤਾ ਗਿਆ। ਬਿਮਵੰਤ ਕੋ ਲਗਨ ਸੁਣਾਈ ਆਏ, ਸਮੇ ਬਿਲੋਕ ਵਿਵਾਹ ਕਰ ਪਠੇ ਦੇਵ ਬੁਲਾਏ। ਇਸ ਤੋਂ ਬਾਅਦ ਮੁਨੀਆਂ ਨੇ ਆਣ ਕੇ ਹਿਮਾਚਲ ਨੂੰ ਜਿਹੜੀ ਲਗਨ ਦੀ ਪੱਤਰੀ ਹੈ ਉਹ ਸੁਣਾਈ ਹੈ ਤੇ ਵਿਆਹ ਦਾ ਸਮਾਂ ਹੋਇਆ ਵੇਖ ਕੇ ਫਿਰ ਦੇਵਤਿਆਂ ਨੂੰ ਦੁਬਾਰਾ ਬੁਲਾਵਾ ਭੇਜਿਆ। ਬੋਲ ਸਕਲ ਸੁਰ ਸਾਦਰ ਲੀਨੇ, ਸਭੈ ਜਥੋਚਿਤ ਆਸਣ ਦਿਨੇ। ਸਾਰਿਆਂ ਦੇ ਸਾਰਿਆਂ ਦੇਵਤਿਆਂ ਨੂੰ ਬੜੇ ਆਦਰ ਮਾਣ ਸਤਿਕਾਰ ਦੇ ਨਾਲ ਦੁਬਾਰਾ ਬੁਲਾਇਆ ਗਿਆ ਹੈ। ਜਬੈ ਸਭੈ ਜਥੋਚਿਤ ਆਸਣ ਦਿਨੇ, ਭਾਵ ਕੇ ਸਾਰਿਆਂ ਨੂੰ ਯਥਾ ਯੋਗ ਆਸਣ ਦਿੱਤੇ ਗਏ ਨੇ, ਉਹਨਾਂ ਨੂੰ ਸਤਿਕਾਰ ਦੇ ਨਾਲ ਬਿਠਾਇਆ ਗਿਆ। ਬੇਦੀ ਬੇਦ ਬੇਦਾਨ ਸਵਾਰੀ, ਸੁਭਾਗ ਸੁਮੰਗਲ ਗਾਵੇ ਨਾਰੀ। ਵੇਦ ਰੀਤੀ ਦੇ ਅਨੁਸਾਰ ਜਿਹੜੀ ਵੇਦੀ ਹੈ ਉਹ ਬਣਾਈ ਗਈ ਹੈ। ਇਸ ਤੋਂ ਇਲਾਵਾ ਜਿਹੜੀਆਂ ਔਰਤਾਂ ਨੇ ਬਹੁਤ ਸੁੰਦਰ ਜਿਹੜੇ ਸ਼ਗਨਾਂ ਦੇ ਗੀਤ ਨੇ ਉਹ ਗਾਉਣ ਲੱਗੀਆਂ। ਸਿੰਘਾਸਣ ਯਤ ਦਿਵ ਸੁਹਾਵਾ, ਜਾਏ ਨ ਬਰਨ ਬਿਰੰਚ ਬਨਾਵਾ। ਤੇ ਵੇਦੀ ਦੇ ਲਾਗੇ ਅਤਿ ਸੁੰਦਰ ਜਿਹੜਾ ਸਿੰਘਾਸਨ ਹੈ ਉਹ ਬਣਾਇਆ ਗਿਆ ਹੈ। ਕਵੀ ਜੀ ਲਿਖ ਬਿਠਾ ਬਣਾਇਆ ਗਿਆ ਹੈ, ਉਹਦਾ ਕਿਸੇ ਵੀ ਪ੍ਰਕਾਰ ਦੇ ਨਾਲ ਵਰਣਨ ਕੀਤਾ ਨਹੀਂ ਜਾ ਸਕਦਾ। ਜਾਏ ਨਾ ਬਰਨ ਬਰਨਚ ਬਣਾਵਾ, ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਸਵੈਮ ਬ੍ਰਹਮਾ ਨੇ ਉਸ ਸਿੰਘਾਸਨ ਨੂੰ ਬਣਾਇਆ ਹੋਵੇ। ਬੈਠੇ ਸ਼ਿਵ ਬਿਪਰਨ ਸਿਰ ਨਾਈ, ਹਿਰਦੈ ਸੁਮਿਰ ਨਿਜ ਪ੍ਰਭ ਰਘੂਰਾਈ। ਤੇ ਉਹ ਜਿਹੜਾ ਸਾਰਿਆਂ ਤੋਂ ਉੱਚਾ ਸਿੰਘਾਸਨ ਬਣਾਇਆ ਹੋਇਆ ਸੀ ਉਹ ਸ਼ਿਵਜੀ ਦੇ ਬੈਠਣ ਦੇ ਉਸ ਵੇਲੇ ਬ੍ਰਾਹਮਣਾਂ ਨੂੰ ਸਿਰ ਨਿਵਾ ਕੇ ਭਗਵਾਨ ਰਾਮ ਨੂੰ ਯਾਦ ਕਰਕੇ ਤੇ ਜਿਹੜੇ ਸ਼ਿਵਜੀ ਨੇ ਉਹ ਸਿੰਘਾਸਨ ਦੇ ਉੱਤੇ ਜਾ ਕੇ ਬੈਠ ਕੇ ਕਾਜ ਸਮਾਂ ਤੱਕ ਕੇ ਗਿਰੀਰਾਜ, ਸਦਵਾਇਆ ਉਸ ਦੇਵ ਸਮਾਜ। ਵੇਦੀ ਰਚੀ ਬੇਦ ਬਿਦ ਸਾਰੀ, ਮੰਗਲ ਚਾਰ ਉਚਾਰਨ ਨਾਰੀ। ਸ਼ਿਵ ਸ਼ੰਕਰ ਹਿਤ ਤਖਤ ਸਜਾਏ, ਜਿਵੇਂ ਵਿਦਾਤੇ ਆਪ ਬਣਾਏ। ਵਿਪਰਾਂ ਨੂੰ ਸ਼ਿਵ ਸੀਸ ਨਿਭਾਏ, ਹਿਰਦੇ ਰਗਬਰ ਰਾਮ ਤੇ ਆਏ। ਹਿਰਦੇ ਦੇ ਵਿੱਚ ਰਾਮ ਨੂੰ ਯਾਦ ਕੀਤਾ ਤੇ ਪੰਡਤਾਂ ਨੂੰ ਨਮਸਕਾਰ ਕਰਕੇ ਉਹ ਸਿੰਘਾਸਨ ਦੇ ਉੱਤੇ ਬੈਠ ਗਏ ਸ਼ਿਵ ਜੀ। बहुर मुनि सन उमा बुलाई, कर शिंगार सखी ले आई। इस तो बाद मुनिया ने आख्या के उमा नू पाव के पार्वती नू बुलाया जावे। उस वेले जिड़िया पार्वती दियां सखियां सी उन्होंने बहुत प्रकार दे नाल शिंगार कीता है पार्वती दा, ते शिंगार के पूरी प्रकार दे नाल सखियां जिड़िया सहेलियां पार्वती दियां सी वो पार्वती नू उत्थे लैके पहुंच गया वेदी दे कोल। देखत रूप सकल सुर मोहे, बरन छब अस जग कब को है। ते ग्रंथाकार तुलसीदास जी बयान करदे ने के पार्वती दे सुंदर रूप नू देख के सारे दे सारे जिहड़े देवते ने ओ वी मोहित, अस जग कब को है। कवि जी लिखदे ने के दुनिया दे उते ऐसा केड़ा वधिया कवि होवेगा के जेड़ा इस पार्वती दी छवि नू एदी सुंदरता नू बयान कर सके। पाव के कोई कवि दुनिया दे विच ऐसा नहीं पैदा होया के जेड़ा इस दी सुंदरता दा बयान कर सके। जगदम्बा जान पाव बामा सुपत्या ने मन ही मन दे विच उस पार्वती नू प्रणाम कीता, ओनू पाव के नमस्कार कीती। मुनिया ने गिरजा मंगवाई, जो सखियां सी अजब सजाई। कीता अद्भुत ओना शिंगार, किवें करां इसदा विस्थार। इस शोभा नू कवि ना जाने, फिर ओ कीकण लिख वखाणे। वेख वेख के होण हैरान, देव देवियां बल बल जान। पाव के जिन्ने भी देवते ते देवियां ने ओ बलिहार जांदे ने। जय जगदम्बा आद भवानी, सत्ता सत शिवां दी जानी। मन ही मन विच करन प्रणाम, मूर्त वेख वेख अभिराम। सुंदर मूर्ति नू देख के मन ही मन दे विच सारिया ने प्रणाम कीती है, नमस्कार कीती। सुंदरता मर्याद पवानी, जाय न कोटो बदन बखानी। ग्रंथाकार तुलसीदास जी बयान करदे ने के जेड़ी पार्वती है ओ मानो के सुंदरता दी एक हद है, जिस तो अगे होर कोई ज्यादा सुंदर हो ही नहीं सकदी। जाय न कोटो बदन बखानी, पाव के किसे दे पावे करोड़ा मुंह होण, ते करोड़ा मुंहां दे नाल वी ओ बखान नहीं कर सकदा पार्वती दी सुंदरता दा। कोटो बदन नह बने बरनत, जग जनन सोभा महा। जेड़ी जगत दी जननी है, जेड़ी पार्वती है, उदी जेड़ी महान सोभा है, उदा वर्णन किसे भी प्रकार दे नाल करोड़ा मनुखां दे करोड़ा मुआं दे नाल भी हो नहीं सकदा। सक चै कहत शुत मेस सारद, मंद मत तुलसी कहा। हुण तुलसीदास जी बयान करदे ने के ओनू कहनो वेद शेष नाग सरस्वती तक संगदे ने, पाव के सारे भी महिमा ओदी बयान नहीं कर सकदे पार्वती दी। ते फिर मैं मंदी बुद्धि वाला तुलसीदास पार्वती दी सुंदरता दे वास्ते की बयान कर सकदा हां। पाव के मैं कवि जी लिखदे ने के बयान ही नहीं कर सकदा। तुलसी क्यों कर कह सके, जश गिरजा हरिपाल। श्रुति शारदा शेष जिस कर तल कमल कमाल। पाव के शेष नाग सरस्वती ए भी शारदा भी बयान नहीं कर सकदी, ते मैं की बयान कर सकदा हां। ए शोभा दी खान सी ओ शोभा दा मान, शोभा शिव दे चरण दा लगी करन ध्यान। इस प्रकार दे नाल कवि जी ने बयान कीता है। शबी खान मात पवान गवनी, मध्य मंडप शिव जहां। सुंदरता दी जिहड़ी खान माता भवानी है, पाव के पार्वती है, उस वेले ओ चल के फिर जेड़ा मंडप सी ओदे विचकारली जगह ते जाके पहुंच गई है शिव जी दे लागे। अवलोक सकना सकच पत, पद कमल मन मद करता। हुण ग्रंथाकार तुलसीदास जी बयान करदे ने के ओ संग दे ਭਾਵ ਕੇ ਪਾਰਵਤੀ ਸੰਗ ਦੇ ਮਾਰੇ ਆਪਣੇ ਪਤੀ ਦੇ ਮੂੰਹ ਨੂੰ ਤੇ ਵੇਖਣ ਦੀ ਗੱਲ ਬੜੀ ਦੂਰ ਦੀ ਹੈ, ਉਹਦੇ ਚਰਨਾਂ ਦੇ ਵੱਲ ਵੀ ਨਹੀਂ ਵੇਖਦੀ। ਪਰ ਉਹਦਾ ਜਿਹੜਾ ਮਨ ਹੈ ਪਾਰਵਤੀ ਦਾ, ਉਹ ਮਨ ਰੂਪੀ ਜਿਹੜਾ ਪੌੜਾ ਹੈ ਉਹਤੇ ਸ਼ਿਵ ਜੀ ਦੇ ਚਰਨਾਂ ਕਮਲਾਂ ਦੇ ਦੁਆਲੇ ਮੰਡਰਾ ਰਿਹਾ ਸੀ। ਵਿੱਚ ਮੰਡਪ ਦੇ ਆਈ ਜਾਂ ਚੜਿਆ ਚੰਨ ਰਹਿਮਾਨ, ਚੰਨ ਮੱਥੇ ਚੰਨ ਚਰਨ ਵਿੱਚ ਚੰਨ ਚੰਨ ਦੀ ਸ਼ਾਨ। ਮੁਨੀਓ ਅਨੁਸ਼ਾਸਨ ਗਣਪਤੈ ਪੂਜੋ ਸੰਭ ਭਵਾਨ, ਕੋ ਸੁਣ ਸੰਸੈ ਕਰੇ ਜਨ ਸੁਰ ਅਨਾਦ ਜਿਥੰ ਜਾਨ। ਹੁਣ ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਫਿਰ ਮੁਨੀਆਂ ਦੇ ਕਹਿਣ ਦੇ ਉੱਤੇ ਉਹਨਾਂ ਦੀ ਆਗਿਆ ਦੇ ਨਾਲ ਸ਼ਿਵ ਜੀ ਨੇ ਤੇ ਪਾਰਵਤੀ ਨੇ ਗਣੇਸ਼ ਦੀ ਪੂਜਾ ਕੀਤੀ ਹੈ। ਪਰ ਕਵੀ ਜੀ ਅੱਗੇ ਬਿਆਨ ਕਰਦੇ ਨੇ, ਕੋ ਸੁਣ ਸੰਸੈ ਕਰੇ ਜਨ ਸੋਹ ਅਨਾਦ ਜਿਥਨ ਜਾਣ। ਹੁਣ ਸਵਾਲ ਤੇ ਪੈਦਾ ਹੁੰਦਾ ਕਿ ਜਿਹੜੇ ਗਣੇਸ਼ ਨੇ ਉਹ ਤੇ ਪੁੱਤਰ ਸਨ ਸ਼ਿਵ ਜੀ ਦੇ, ਪਾਰਵਤੀ ਤੋਂ ਪੈਦਾ ਹੋਏ, ਪਰ ਹੁਣ ਅਜੇ ਤੇ ਪਾਰਵਤੀ ਦਾ ਵਿਆਹ ਹੋਣ ਲੱਗਾ ਸ਼ਿਵ ਜੀ ਦੇ ਨਾਲ, ਤੇ ਫਿਰ ਗਣੇਸ਼ ਦੀ ਪੂਜਾ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ। ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਇਹ ਜਾਣ ਕੇ ਕਿ ਦੇਵਤੇ ਜਿਹੜੇ ਨੇ ਔਨਾਦ ਨੇ, ਤਾਂ ਜੋ ਕੋਈ ਸੰਦੇਹ ਨਾ ਕਰੇ ਕਿ ਸ਼ਿਵ ਜੀ ਅਤੇ ਪਾਰਵਤੀ ਦੇ ਪੁੱਤਰ ਗਣੇਸ਼ ਦੇ ਵਿਆਹ ਤੋਂ ਪਹਿਲਾਂ ਕਿੱਥੋਂ ਪੈਦਾ ਹੋ ਗਿਆ ਗਣੇਸ਼, ਭਾਵ ਕੇ ਜਿਹੜੇ ਦੇਵਤੇ ਨੇ ਉਹ ਤੇ ਅਨਾਦ ਹੁੰਦੇ ਨੇ, ਭਾਵ ਕੇ ਉਹ ਕੋਈ ਦੇਵਤਾ ਸੀ ਜਿਨ੍ਹੇ ਕਿ ਗਣੇਸ਼ ਦੇ ਰੂਪ ਦੇ ਵਿੱਚ ਜਨਮ ਧਾਰਨ ਕੀਤਾ ਪਾਰਵਤੀ ਦੇ ਤੇ ਸ਼ਿਵ ਜੀ ਦੇ ਘਰ ਦੇ ਵਿੱਚ, ਪਰ ਉਹਦੀ ਪੂਜਾ ਤੇ ਹੋਣੀ ਲਾਜ਼ਮੀ ਹੈ। ਇਹ ਵੱਖਰੀ ਗੱਲ ਹੈ ਕਿ ਗਣੇਸ਼ ਜਦੋਂ ਪੂਜਾ ਹੋਇਆ ਤੇ ਗਣੇਸ਼ ਕਰਕੇ ਉਹਦਾ ਨਾਮ ਹੋਇਆ, ਅੱਗੇ ਜਿੱਥੇ ਕਥਾ ਦਾ ਪ੍ਰਾਰੰਭ ਹੋਇਆ ਸੀ ਗਣੇਸ਼ ਦੇ ਵਾਸਤੇ, ਉੱਥੇ ਮੈਂ ਜੋ ਕੁਝ ਬਿਆਨ ਕਰ ਸਕਦਾ ਸਾਂ ਬਿਆਨ ਕੀਤਾ ਸੀ। ਉਸ ਤੋਂ ਬਾਅਦ ਗਣੇਸ਼ ਦੀ ਪੂਜਾ ਹੋਣ ਲੱਗੀ, ਪਰ ਇਸ ਤੋਂ ਪਹਿਲਾਂ ਵੀ ਤੇ ਕੋਈ ਹੋਵੇਗਾ ਜਿਹਦੀ ਪੂਜਾ ਕੀਤੀ ਜਾਂਦੀ ਹੋਵੇਗੀ। ਸੋ ਇਸ ਪ੍ਰਕਾਰ ਦੇ ਨਾਲ ਤੁਲਸੀਦਾਸ ਜੀ ਨੇ ਇਸ ਗੱਲ ਦਾ ਬਿਆਨ ਕੀਤਾ। ਇਸ ਤੋਂ ਇਲਾਵਾ ਹਰਪਾਲ ਸਿੰਘ ਜੀ ਬੇਦੀ ਵੀ ਇਹਦਾ ਜ਼ਿਕਰ ਇਸ ਪ੍ਰਕਾਰ ਦੇ ਨਾਲ ਕਰਦੇ ਨੇ। ਮੁਨੀ ਵਚਨ ਅਨੁਸਾਰ ਫਿਰ ਗਿਰਜਾ ਅਤੇ ਮਹੇਸ਼, ਸਮਾਂ ਜਾਣ ਸ਼ੁਭ ਕਾਜ ਦਾ ਪੂਜਨ ਸ਼੍ਰੀ ਗਣੇਸ਼, ਭਾਵ ਕੇ ਪੂਜਨ ਕੀਤਾ ਗਿਆ। ਕਿੰਤੂ ਕਰੋ ਨਾ ਭੁੱਲ ਕੇ ਇਹ ਹਨ ਦੇਵ ਅਨਾਦ, ਜਨਮ ਮਰਨ ਤੋਂ ਰਹਿਤ ਹਨ ਦੇਵ ਪੁਰਖ ਪਰਮਾਦ, ਭਾਵ ਕੇ ਜਨਮ ਮਰਨ ਤੋਂ ਇਹ ਰਹਿਤ ਨੇ ਪੁਰਖ ਇਹ ਪਰਮਾਦ ਨੇ। ਸੋ ਇਸ ਪ੍ਰਕਾਰ ਦੇ ਨਾਲ ਉਹਨਾਂ ਦੋਵਾਂ ਨੇ ਪੂਜਾ ਕੀਤੀ, ਸ਼ਿਵ ਜੀ ਨੇ ਤੇ ਪਾਰਵਤੀ ਨੇ। ਜਸ ਵਿਵਾਹ ਕੈ ਵਿਦ ਸ਼ਰੁਤ ਗਾਈ, ਮਹਾ ਮੁਨਨ ਸੋ ਸਭ ਕਰਵਾਈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਵੇਦਾਂ ਵਿੱਚ ਵਿਆਹ ਦੀ ਜਿਹੜੀ ਰੀਤੀ ਬਿਆਨ ਕੀਤੀ ਗਈ ਹੈ, ਮੁਨੀਆਂ ਨੇ ਉਹ ਸਾਰੀ ਜਿਹੜੀ ਰੀਤੀ ਸੀ ਉਹ ਕਰਵਾਈ। ਵੇਦ ਵਿਧੀ ਦੇ ਨਾਲ ਹੀ ਕਰਦੇ ਕਾਜ ਮਹਾਨ, ਮਹਾ ਮੁਨੀਆਂ ਦੇ ਕਹਿਣ ਤੇ ਹੱਥ ਵਿੱਚ ਹੱਥ ਫੜਾਣ, ਭਾਵ ਕੇ ਜੋ ਪੂਰੀ ਰੀਤੀ ਸੀ ਉਸ ਨੂੰ ਮੁਕੰਮਲ ਉਸੇ ਪ੍ਰਕਾਰ ਦੇ ਨਾਲ ਹੀ ਕੀਤਾ ਗਿਆ। ਗੈ ਗਰੀਸ ਕੁਛ ਕਰਨਾ ਪਾਣੀ, ਭਵੈ ਸਮਰਪੀ ਜਾਣ ਭਵਾਨੀ, ਭਾਵ ਕੇ ਹਿਮਾਚਲ ਦੇ ਪਾਰਵਤੀ ਦੇ ਹੱਥ ਦੇ ਵਿੱਚ ਕੁਛ ਲੈ ਕੇ ਕੰਨਿਆਂ ਦਾ ਜਿਹੜਾ ਹੱਥ ਸੀ ਪਾਰਵਤੀ ਦਾ ਉਹ ਫੜਾਇਆ ਗਿਆ, ਉਸ ਨੂੰ ਭਵਾਨੀ ਸਮਝ ਕੇ ਸ਼ਿਵ ਜੀ ਨੂੰ ਸਮਰਪਣ ਕੀਤਾ ਗਿਆ। ਪਾਣ ਗ੍ਰਹਿਣ ਜਬ ਕੀ ਨ ਮਹੇਸਾ, ਹੀਏ ਹਰ ਖੇ ਤਵ ਸਕਲ ਸੁਰੇਸ਼ਾ, ਭਾਵ ਕੇ ਜਦੋਂ ਸ਼ਿਵ ਜੀ ਨੇ ਭਵਾਨੀ ਦਾ ਭਾਵ ਕੇ ਪਾਰਵਤੀ ਦਾ ਹੱਥ ਫੜਿਆ, ਉਸ ਵੇਲੇ ਸਾਰੇ ਦੇਵਤਿਆਂ ਦੇ ਹਿਰਦੇ ਦੇ ਵਿੱਚ ਬਹੁਤ ਖੁਸ਼ੀ ਹੋਈ ਤੇ ਸਾਰੇ ਬਹੁਤ ਜ਼ਿਆਦਾ ਪ੍ਰਸੰਨ ਹੋਏ।
ਵੇਦ ਮੰਤਰ ਮੁਨੀ ਬਾਰੇ ਉਚਰਹੀ, ਜੈ 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 ਸ਼ੰਕਰ ਸੁਰ ਕਰਹੀ।
ਉਸ ਵੇਲੇ ਜਿਹੜੇ ਸ੍ਰੇਸ਼ਟ ਮੁਨੀ ਸਨ ਉਹਨਾਂ ਨੇ ਵੇਦ ਮੰਤਰਾਂ ਦਾ ਉਚਾਰਨ ਕੀਤਾ ਤੇ ਉਸ ਵੇਲੇ ਜੈ 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 ਦੀ ਧੁਨੀ ਗੁੰਜਾਈ ਗਈ ਹੈ। ਸਾਰੇ ਦੇਵਤੇ ਸ਼ਿਵ ਜੀ ਨੂੰ ਕਹਿੰਦੇ ਨੇ ਕਿ ਤੁਹਾਡੀ ਜੈ ਹੋਵੇ, ਤੁਹਾਡੀ ਜੈ ਹੋਵੇ।
ਬਾਜਣ ਬੇਵਦ ਵਿਧਾਨ ਸੁਮਣ ਵਰਿਸ਼ਟ ਨਵ ਭੈ ਬਿਦ ਨਾਨਾ। ਉਸ ਵੇਲੇ ਅਨੇਕਾਂ ਪ੍ਰਕਾਰ ਦੇ ਜਿਹੜੇ ਵਾਜੇ ਨੇ ਖੁਸ਼ੀਆਂ ਦੇ ਉਹ ਵੱਜਣ ਲੱਗੇ ਨੇ। ਇਸ ਤੋਂ ਇਲਾਵਾ ਆਕਾਸ਼ ਦੇ ਵਿੱਚੋਂ ਕਈ ਤਰ੍ਹਾਂ ਦੇ ਫੁੱਲਾਂ ਦੀ ਜਿਹੜੀ ਵਰਖਾ ਹੈ ਉਹ ਕੀਤੀ ਗਈ, ਭਾਵ ਕਿ ਉਸ ਵੇਲੇ ਬੜੀ ਫੁੱਲਾਂ ਦੀ ਆਕਾਸ਼ ਤੋਂ ਵਰਖਾ ਹੋਈ।
ਹਰ ਗਿਰਜਾ ਕਰ ਪਾਇਓ ਬਿਵਾਹੂ, ਸਕਲ ਪਵਨ ਪਰ ਰਹਾਇਓ ਚਾਹੂ।
ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸ਼ਿਵਜੀ ਦਾ ਤੇ ਪਾਰਵਤੀ ਦਾ ਜਿਹੜਾ ਵਿਆਹ ਸੀ ਉਹ ਸੰਪੂਰਨ ਹੋ ਗਿਆ। ਸਕਲ ਪਵਨ ਪਰ ਰਹਾ ਉਚਾਹੂ, ਭਾਵ ਕਿ ਜਿੰਨੇ ਪਵਨ ਨੇ ਜਿੰਨੇ ਵੀ ਲੋਕ ਨੇ ਉਹਨਾਂ ਸਾਰਿਆਂ ਲੋਕਾਂ ਦੇ ਵਿੱਚ ਮਾਨੋ ਕਿ ਖੁਸ਼ੀਆਂ ਦਾ ਜਿਹੜਾ ਆਨੰਦ ਹੈ ਉਹ ਛਾ ਗਿਆ।
ਵੇਦ ਮੰਤਰ ਮੁਨੀਆਂ ਨੇ ਗਾਏ, ਵੇਖ ਵੇਖ ਸੁਰ ਨਰ ਹਰ ਖਾਏ, ਭਾਂਤ ਭਾਂਤ ਵਾਜੇ ਵਜਵਾਏ, ਫੁੱਲ ਵਰਾਏ ਮੰਗਲ ਗਾਏ, ਸ਼ੰਕਰ ਗਿਰਜਾਂ ਦਾ ਏ ਕਾਜ, ਖੁਸ਼ੀਆਂ ਖੇੜੇ ਵਿੱਚ ਸਮਾਜ, ਭਾਵ ਕੇ ਸਾਰੇ ਖੁਸ਼ੀਆਂ ਦੇ ਵਿੱਚ ਨੇ। ਤੇ ਇਸ ਪ੍ਰਕਾਰ ਦੇ ਨਾਲ ਪਾਰਵਤੀ ਦਾ ਤੇ ਸ਼ਿਵਜੀ ਦਾ ਵਿਆਹ ਹੋ ਗਿਆ।
ਦਾਸੀ ਦਾਸ ਤੁਰਗ ਰਥ ਨਾਗਾ, ਤੇਨ ਬਸਨ ਮੁਣ ਬਸਤ ਵਿਭਾਗਾ।
ਇਸ ਤੋਂ ਇਲਾਵਾ ਉਸ ਵੇਲੇ ਦਾਸੀਆਂ, ਦਾਸ, ਘੋੜੇ, ਰੱਥ, ਹਾਥੀ, ਗਊਆਂ, ਬਸਤਰ, ਮਣੀਆਂ ਆਦਿ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਵਸਤੂਆਂ ਨੇ ਉਹ ਦਾਜ ਦੇ ਰੂਪ ਦੇ ਵਿੱਚ ਦਿੱਤੀਆਂ ਨੇ ਪਾਰਵਤੀ ਦੇ ਪਿਤਾ ਨੇ।
ਅੰਨ ਕਣਕ ਭਾਜਨ ਭਰ ਜਾਣਾ, ਦਾਜ ਦੀਨ ਨਾ ਜਾਏ ਬਖਾਨਾ।
ਭਾਵ ਕੇ ਅੰਨ ਸੋਨੇ ਦਿਆਂ ਭਾਂਡਿਆਂ ਦੇ ਗੱਡੇ ਭਰਵਾ ਕੇ ਦਾਜ ਦੇ ਰੂਪ ਦੇ ਵਿੱਚ ਦਿੱਤੇ ਗਏ ਨੇ, ਜਿਨ੍ਹਾਂ ਦਾ ਵਰਣਨ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਕੋਈ ਵੀ ਕਵੀ ਕਰ ਨਹੀਂ ਸਕਦਾ ਕਿ ਕਿੰਨਾ ਉਸ ਵੇਲੇ ਦਾਜ ਦਿੱਤਾ ਗਿਆ ਪਾਰਵਤੀ ਨੂੰ।
ਦਾਜ ਦਾਉਣ ਦਿੱਤਾ ਗਿਰ ਭਾਰੀ, ਕੀਕਣ ਵਰਨੇ ਲਿਖ ਲਿਖਾਰੀ, ਦਾਸ ਦਾਸੀਆਂ ਹਾਥੀ ਘੋੜੇ, ਗਊਆਂ ਬੈਲ ਜ਼ਰੀ ਦੇ ਜੋੜੇ, ਦਿੱਤੇ ਬਰਤਨ ਸੋਨਾ ਚਾਂਦੀ, ਦਾਜ ਵਾਸਤੇ ਦੁਨੀਆਂ ਆਂਦੀ। ਮਾਨੋ ਕਿ ਦੁਨੀਆਂ ਦੀ ਪੂਰੀ ਜਿਹੜੀ ਸਮੱਗਰੀ ਹੈ ਉਹੀ ਦਾਜ ਦੇ ਵਾਸਤੇ ਜਿਵੇਂ ਲਿਆਂਦੀ ਗਈ ਹੋਵੇ, ਇੰਨਾ ਜ਼ਿਆਦਾ ਦਾਜ ਦਿੱਤਾ।
ਸਾਰੇ ਸੰਸਾਰ ਵਾਲੀ ਸੁੰਦਰਤਾ ਦੀ ਪੰਡ ਬਨ ਰੱਖੀ ਸੀ ਵਿਦਾਤੇ ਆਪ ਪੈਰਾਂ ਦੇ ਵਿਚਾਲੇ, ਅੱਜ ਸ਼ੋਭਾ ਉਹਦੇ ਰੂਪ ਤੇ ਸਰੂਪ ਦੀ ਸੁਣਾਵਾ ਕੀ, ਸ਼ੋਭਾ ਰੂਪ ਤਾਰੇ ਆਪ ਹੋਈ ਸੀ ਦੁਆਲੇ, ਅੱਜ ਲੈਂਦੀਆਂ ਪ੍ਰਦਕਸ਼ਨਾ ਪੱਛਰਾਂ ਸੀ ਵਾਰੋ ਵਾਰ, ਵੇਦੀਆਂ ਨੇ ਦੇਵੀਆਂ ਨੇ ਵਾਵਾ ਨੇ ਜੇ ਰੂਪ ਰੰਗ ਟਾਲੇ, ਅੱਜ ਦਿੱਤਾ ਜੋ ਸਮਾਜ ਦਾਜ ਕਾਜ ਮੇਰੇ ਦੀਨਾ ਬੰਦ, ਤੁਛ ਮੈਂ ਖਿਆਲੇ ਬੇਦੀ ਆਪ ਬਿਰਦ ਪਾਲੇ ਅੱਜ।
ਭਾਵ ਕੇ ਜਿੰਨਾ ਦਾਜ ਦਾ ਸਮਾਜ ਦਿੱਤਾ ਹੈ ਉਹਨੂੰ ਕੋਈ ਕਵੀ ਬਿਆਨ ਨਹੀਂ ਕਰ ਸਕਦਾ। ਹਰਪਾਲ ਸਿੰਘ ਜੀ ਬੇਦੀ ਨੇ ਇਸ ਤਰ੍ਹਾਂ ਬਿਆਨ ਕੀਤਾ।
ਦਾਜ ਦਿਓ ਬਹੁ ਭਾਂਤ ਪੁਨ ਕਰ ਜੋਰ ਹਿਮ ਪੂਤਰ ਕਹਿਓ।
ਬਹੁਤਾ ਸਾਰਾ ਅਨੇਕਾਂ ਪ੍ਰਕਾਰ ਦਾ ਦਾਜ ਦੇਣ ਤੋਂ ਬਾਅਦ ਤੇ ਫਿਰ ਜਿਹੜਾ ਪਾਰਵਤੀ ਦਾ ਪਿਤਾ ਸੀ ਉਹਨੇ ਹੱਥ ਜੋੜੇ ਨੇ, ਤੇ ਫਿਰ ਹੱਥ ਜੋੜ ਕੇ ਉਹ ਸ਼ਿਵ ਸ਼ੰਕਰ ਨੂੰ ਪਾਵ ਕੇ ਸ਼ਿਵ ਜੀ ਨੂੰ ਬੇਨਤੀ ਕਰਦਾ ਹੈ ਪਾਰਵਤੀ ਦਾ ਪਿਤਾ।
ਕਾ ਦੇਉ ਪੂਰਨ ਕਾਮ ਸ਼ੰਕਰ, ਚਰਨ ਪੰਕਜ ਗਹਿ ਰਹਿਓ।
ਉਸਨੇ ਹੱਥ ਜੋੜ ਕੇ ਆਖਿਆ ਹੈ ਹਿਮਾਚਲ ਨੇ, ਹੇ ਸ਼ੰਕਰ ਤੁਸੀਂ ਪੂਰਨ ਇੱਛਾ ਕਰਨ ਵਾਲੇ ਹੋ, ਮੈਂ ਤੁਹਾਨੂੰ ਕੀ ਦੇ ਸਕਦਾ ਹਾਂ। ਇਹਨਾਂ ਕਹਿ ਕੇ ਉਹਨੇ ਸ਼ਿਵਜੀ ਦੇ ਚਰਨਾਂ ਨੂੰ ਫੜ ਲਿਆ।
ਸੇਵੰ ਕਿਰਪਾ ਸਾਗਰ ਸਸੁਰ ਕਰ ਸੰਤੋਸ਼ ਸਭ ਭਾਂਤ ਕੀਓ।
ਉਸ ਵੇਲੇ ਜਿਹੜੇ ਕਿ ਕਿਰਪਾ ਦੇ ਸਾਗਰ ਸ਼ਿਵਜੀ ਨੇ ਉਹਨਾਂ ਨੇ ਆਪਣੇ ਸਹੁਰੇ ਨੂੰ ਹਰ ਇੱਕ ਪ੍ਰਕਾਰ ਦੇ ਨਾਲ ਸੰਤੋਸ਼ ਦਿੱਤਾ, ਉਹਨੂੰ ਧੀਰਜ ਦਿੱਤਾ।
ਪੁਨ ਗਹਿ ਪਦ ਪਾਥੋਜ ਮਯਨ ਪ੍ਰੇਮ ਪਰੀ ਪੂਰਨ ਹੀਓ।
ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਫਿਰ ਪ੍ਰੇਮ ਦੇ ਨਾਲ ਭਰੇ ਹੋਏ ਹਿਰਦੇ ਦੇ ਨਾਲ ਪਾਰਵਤੀ ਦੀ ਮਾਤਾ ਮੈਣਾ ਨੇ ਵੀ ਸ਼ਿਵ ਜੀ ਦੇ ਚਰਨਾਂ ਨੂੰ ਫੜਿਆ ਤੇ ਫਿਰ ਹੱਥ ਜੋੜ ਕੇ ਮੈਣਾ ਨੇ ਵੀ ਬੇਨਤੀ ਕੀਤੀ। ਨਾਥ ਯੁਮਾ ਮਮ ਪ੍ਰਾਣ ਸਮ ਗ੍ਰਹਿ ਕਿੰਕਰੀ ਕਰੇ ਹੋ ਛਮਿਓ ਸਕਲ ਅਪਰਾਧ ਅਬ ਹੋਏ ਪ੍ਰਸੰਨ ਬਰ ਦੇ ਹੋ। ਹੱਥ ਜੋੜ ਕੇ ਪਾਰਵਤੀ ਦੀ ਮਾਂ ਮੈਣਾ ਕਹਿੰਦੀ ਹੈ ਕਿ ਹੇ ਨਾਥ ਮੈਨੂੰ ਜਿਹੜੀ ਪਾਰਵਤੀ ਹੈ ਮੇਰੀ ਲੜਕੀ ਇਹ ਆਪਣੇ ਪ੍ਰਾਣਾ ਤੋਂ ਵੀ ਜਿਆਦਾ ਪਿਆਰੀ ਹੈ, ਇਸ ਕਰਕੇ ਤੁਸੀਂ ਇਹਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣਾ ਤੇ ਹਮੇਸ਼ਾ ਆਪਣੀ ਦਾਸੀ ਸਮਝ ਕੇ ਇਹਨੂੰ ਸਤਿਕਾਰ ਦੇਣਾ, ਇਹਦੇ ਨਾਲ ਪਿਆਰ ਕਰਨਾ। ਛਮਿਓ ਸੁਕਲ ਅਪਰਾਧ ਅਬ ਹੋਏ ਪ੍ਰਸੰਨ ਬਰ ਦੇਹ। ਇਸ ਤੋਂ ਇਲਾਵਾ ਮੈਣਾ ਨੇ ਵੀ ਪ੍ਰਾਰਥਨਾ ਕੀਤੀ ਹੈ ਇਹਦੇ ਸਾਰੇ ਅਪਰਾਧਾਂ ਨੂੰ ਖਿਮਾ ਕਰਕੇ ਮਾਫ ਕਰਕੇ ਤੇ ਹਮੇਸ਼ਾ ਇਹਨੂੰ ਬਖਸ਼ਦੇ ਰਹਿਣਾ, ਕਿਉਂਕਿ ਗਲਤੀ ਇਹਦੇ ਤੋਂ ਹੋ ਸਕਦੀ ਹੈ ਪਰ ਤੁਸੀਂ ਇਹਦੀਆਂ ਗਲਤੀਆਂ ਨੂੰ ਮਾਫ ਕਰਨਾ। ਹੁਣ ਪ੍ਰਸੰਨ ਹੋ ਕੇ ਮੈਨੂੰ ਇਹ ਵਰ ਦਿਓ ਕਿ ਤੁਸੀਂ ਮੇਰੀਆਂ ਆਖੀਆਂ ਹੋਈਆਂ ਅਰਜ਼ਾਂ ਦੇ ਉੱਤੇ ਗੌਰ ਫਰਮਾਓਗੇ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਮੈਣਾ ਨੇ ਵੀ ਬੜੀਆਂ ਬੇਨਤੀਆਂ ਕੀਤੀਆਂ ਸ਼ਿਵ ਜੀ ਦੇ ਚਰਨਾਂ ਦੇ ਵਿੱਚ। ਚਰਨ ਪਕੜ ਕੇ ਸ਼ਿਵਾਂ ਦੇ ਹੋ ਮੈਨਾ ਨਿਰਮਾਣ ਪਾਰਵਤੀ ਜੋ ਪ੍ਰਾਣ ਸਮ ਕਰੋ ਨਾਥ ਪ੍ਰਵਾਨ ਇਹ ਦਾਸੀ ਹੈ ਆਪ ਦੀ ਸ਼ਿਵ ਸ਼ੰਕਰ ਭਗਵਾਨ ਵਰ ਬਖਸ਼ੋ ਪਰਿਵਾਰ ਨੂੰ ਸਦਾ ਕਰੋ ਕਲਿਆਣ। ਸਾਡੇ ਸਾਰੇ ਪਰਿਵਾਰ ਨੂੰ ਤੁਸੀਂ ਵਰਦਾਨ ਬਖਸ਼ੋ ਤਾਂ ਕਿ ਸਾਡਾ ਹਮੇਸ਼ਾ ਕਲਿਆਣ ਹੋਵੇ। ਬਹੁ ਬਿਦ ਸੰਭ ਸਾਸ ਸਮਝਾਈ ਗਵਨੀ ਪਵਨ ਚਰਨ ਸਿਰ ਨਾਈ। ਇਸ ਪ੍ਰਕਾਰ ਦੇ ਨਾਲ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਬੜੀਆਂ ਤਰੀਕਿਆਂ ਦੇ ਨਾਲ ਬੜੀਆਂ ਵਿਧੀਆਂ ਦੇ ਨਾਲ ਸ਼ਿਵ ਜੀ ਨੇ ਆਪਣੀ ਸੱਸ ਮਾਤਾ ਮੈਣਾ ਨੂੰ ਵੀ ਸਮਝਾਇਆ ਹੈ। ਗਵਨੀ ਪਵਨ ਚਰਨ ਸਿਰ ਨਾਈ ਤੇ ਫਿਰ ਸ਼ਿਵ ਜੀ ਦੇ ਚਰਨਾਂ ਤੇ ਸਿਰ ਨਵਾ ਕੇ ਉਹ ਉਥੋਂ ਚਲੀ ਗਈ। ਜਨਨੀ ਉਮਾ ਬੋਲ ਤਬਲੀਨੀ ਲੈ ਓ ਚੰਗ ਸੁੰਦਰ ਸਿੱਖ ਦੀਨੀ। ਇਸ ਤੋਂ ਬਾਅਦ ਮਾਤਾ ਨੇ ਆਪਣੀ ਪੁੱਤਰੀ ਪਾਰਵਤੀ ਨੂੰ ਆਪਣੇ ਕੋਲ ਬੁਲਾਇਆ ਤੇ ਉਹਨੂੰ ਗੋਦੀ ਦੇ ਵਿੱਚ ਬਿਠਾ ਕੇ ਫਿਰ ਬਹੁਤ ਸੁੰਦਰ ਮਾਤਾ ਨੇ ਪਾਰਵਤੀ ਨੂੰ ਸਿੱਖਿਆ ਦਿੱਤੀ। ਕਰ ਓ ਸਦਾ ਸ਼ੰਕਰ ਪਦ ਪੂਜਾ ਨਾਰ ਧਰਮ ਪਤ ਦਿਓ ਨਾ ਦੂਜਾ। ਉਸਨੇ ਪਾਰਵਤੀ ਦੀ ਮਾਂ ਨੇ ਸਿੱਖਿਆ ਦਿੱਤੀ ਹੈ ਹੇ ਪੁੱਤਰੀ ਤੂੰ ਸਦਾ ਸ਼ਿਵਜੀ ਦੇ ਚਰਨਾਂ ਦੀ ਪੂਜਾ ਕਰੀ ਕਿਉਂਕਿ ਇਸਤਰੀਆਂ ਦਾ ਇਹੀ ਸਾਰਿਆਂ ਤੋਂ ਵੱਡਾ ਧਰਮ ਹੁੰਦਾ ਕਿ ਪਤੀ ਤੋਂ ਇਲਾਵਾ ਉਹਨਾਂ ਦਾ ਵੱਡਾ ਹੋਰ ਕੋਈ ਦੇਵਤਾ ਨਹੀਂ ਹੁੰਦਾ। ਭਾਵ ਕੇ ਪਤੀ ਨੂੰ ਪਰਮੇਸ਼ਰ ਆਖਿਆ ਜਾਂਦਾ ਭਾਵ ਕੇ ਪਤੀ ਤੋਂ ਬਗੈਰ ਹੋਰ ਕੋਈ ਵੀ ਦੂਜਾ ਪਰਮ ਪ੍ਰਕਾਰ ਦੇ ਨਾਲ ਕਰਨੀ ਪੂਜਾ ਇਸ ਦੇ ਤੁਲ ਨਹੀਂ ਕੋਈ ਦੂਜਾ ਇਹ ਦੇਵਾਂ ਦੇ ਦੇਵ ਮਹਾਨੀ ਇਸ ਜਿਹਾ ਹੈ ਇਹੋ ਭਵਾਨੀ ਭਾਵ ਕੇ ਇਹਦੇ ਵਰਗਾ ਇਹੋ ਹੈ ਭਵਾਨੀ ਇਹ ਦੇਵਾਂ ਦਾ ਵੀ ਮਹਾਨ ਦੇਵ ਹੈ ਇਸ ਕਰਕੇ ਇਹਦੀ ਪੂਜਾ ਕਰਨੀ। ਬਚਨ ਕਹਿਤ ਪਰਲੋਚਨ ਬਾਰੀ ਬਹੁਰ ਲਾਏ ਔਰ ਲੀਨ ਕੁਮਾਰੀ। ਉਸ ਵੇਲੇ ਗੱਲਾਂ ਕਰਦਿਆਂ ਕਰਦਿਆਂ ਹੀ ਅੱਖਾਂ ਦੇ ਵਿੱਚ ਹੰਝੂਆਂ ਦਾ ਜਿਹੜਾ ਪਾਣੀ ਹੈ ਉਹ ਮੈਣਾ ਦੇ ਪਾਰਵਤੀ ਦੇ ਮਾਤਾ ਦੇ ਭਰ ਕੇ ਆ ਗਿਆ ਹੈ। ਬਹੁਰ ਲਾਏ ਔਰ ਲੀਨ ਕੁਮਾਰੀ ਉਸ ਵੇਲੇ ਫਿਰ ਤੋਂ ਆਪਣੀ ਗਲਵਕੜੀ ਦੇ ਵਿੱਚ ਪਾਰਵਤੀ ਨੂੰ ਮੈਣਾ ਲੈ ਲਿਆ ਹੈ ਤੇ ਆਪਣੀ ਛਾਤੀ ਦੇ ਨਾਲ ਲਾ ਲਿਆ। ਕਤ ਬਿਦ ਸਿਰ ਜੀ ਨਾਰ ਜਗ ਮਾਹੀ ਪ੍ਰਾਦੀਨ ਸੁਪਨੇ ਸੁਖ ਨਾਹੀ। ਉਸ ਵੇਲੇ ਪਾਰਵਤੀ ਦੀ ਮਾਂ ਕਹਿੰਦੀ ਹੈ ਕਿ ਵਿਧਾਤਾ ਤੂੰ ਜਗਤ ਦੇ ਵਿੱਚ ਇਸਤਰੀਆਂ ਨੂੰ ਕਿਉਂ ਸਿਰਜਿਆ ਕਿਉਂਕਿ ਪ੍ਰਾਤੀਨ ਨੂੰ ਸੁਪਨੇ ਦੇ ਵਿੱਚ ਵੀ ਕਦੇ ਸੁਖ ਨਹੀਂ ਹੁੰਦਾ ਤੇ ਜਿਹੜੀਆਂ ਔਰਤਾਂ ਨੇ ਉਹ ਤੇ ਪਰਾ ਅਧੀਨ ਹੁੰਦੀਆਂ ਨੇ ਭਾਵ ਕੇ ਦੂਜਿਆਂ ਦੇ ਅਧਿਕਾਰ ਦੇ ਵਿੱਚ ਹੁੰਦੀਆਂ ਨੇ। ਇਸ ਤਰ੍ਹਾਂ ਦੀਆਂ ਗੱਲਾਂ ਪਾਰਵਤੀ ਦੀ ਮਾਂ ਨੇ ਕੀਤੀਆਂ। ਮੈਂ ਤੈਨੂੰ ਹੁਣ ਕੀ ਸਮਝਾਵਾਂ ਸਦਾ ਹੀ ਆਵਣ ਠੰਡੀਆਂ ਵਾਵਾਂ। ਇਹ ਕਹਿ ਕੇ ਅੱਖਾਂ ਪਾਰੇ ਆਈ ਰਾਜਕੁਮਾਰੀ ਸੀਨੇ ਲਾਈ ਕਿਉਂ ਸਿਰਜੀ ਬ੍ਰਹਮੇ ਨੇ ਨਾਰੀ ਪਰਾਧੀਨਤਾ ਵਿੱਚ ਦੁੱਖ ਪਾਰੀ ਪਰ ਵਸ ਸੁਪਨੇ ਸੁਖ ਨਾ ਰਾਈ ਇਹ ਕਹਿ ਗਿਰਜਾ ਗਲ ਨਾਲ ਲਾਈ। ਭਾਵ ਕੇ ਜਿਹੜੇ ਪਰਾਏ ਵਸ ਜਿਹੜੀਆਂ ਔਰਤਾਂ ਪਰਾਏ ਵਸਦੇ ਵਿਚ ਹੁੰਦੀਆਂ ਨੇ, ਉਹਨਾਂ ਨੂੰ ਤੇ ਕਦੇ ਸੁਪਨੇ ਦੇ ਵਿਚ ਵੀ ਸੁਖ ਦੀ ਪ੍ਰਾਪਤੀ ਕਰਨੀ ਅਸੰਭਵ ਜਿਹੀ ਗੱਲ ਹੈ। ਇਸ ਤਰ੍ਹਾਂ ਦੀਆਂ ਗੱਲਾਂ ਪਾਰਵਤੀ ਦੀ ਮਾਂ ਨੇ ਕੀਤੀਆਂ। ਪੈਯਤ ਪ੍ਰੇਮ ਬਿਕਲ ਮਹਿਤਾਰੀ, ਤੀਰ ਯਕੀਨ ਕੁਸਮ ਵਿਚਾਰੀ। ਉਸ ਵੇਲੇ ਜਿਹੜੀ ਪਾਰਵਤੀ ਦੀ ਮਾਂ ਸੀ, ਉਹਨੇ ਗੱਲ ਦੇ ਨਾਲ ਪ੍ਰੇਮ ਦੇ ਨਾਲ ਲਾਇਆ ਪਾਰਵਤੀ ਨੂੰ, ਤੇ ਪ੍ਰੇਮ ਦੇ ਨਾਲ ਬੇਬਲ ਹੋ ਗਈ। ਪਰ ਕੁ ਅਵਸਰ ਜਾਣ ਕੇ ਉਹਨੇ ਧੀਰੀ ਨੂੰ ਧਾਰਨ ਕੀਤਾ, ਕਿਉਂਕਿ ਪਾਰਵਤੀ ਦੀ ਮਾਂ ਨੇ ਸੋਚਿਆ ਕਿ ਵਿਆਹ ਹੈ ਪਾਰਵਤੀ ਦਾ, ਇਹ ਚੰਗਾ ਮੌਕਾ ਨਹੀਂ ਹੈ, ਮੈਨੂੰ ਰੋਣਾ ਨਹੀਂ ਚਾਹੀਦਾ। ਪੁਨ ਪੁਨ ਮਿਲਤ ਪਤੀ ਗਹਿ ਪਰਤ ਗਹਿ ਚਰਨਾ, ਪਰਮ ਪ੍ਰੇਮ ਕੁਛ ਜਾਏ ਨਾ ਬਰਨਾ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਬਾਰ ਬਾਰ ਸਤੀ ਦਾ ਰੂਪ ਸਮਝ ਕੇ ਉਹਦੀ ਮਾਤਾ ਨੇ ਮੱਥਾ ਟੇਕਿਆ, ਚਰਨ ਫੜੇ ਨੇ ਪਾਰਵਤੀ ਦੇ। ਬਾਰ ਬਾਰ ਅਗਾਧ ਪ੍ਰੇਮ ਹੈ, ਉਸ ਅਗਾਧ ਪ੍ਰੇਮ ਦਾ ਜਿਹੜਾ ਵਰਣਨ ਹੈ ਕਵੀ ਜੀ ਲਿਖਦੇ ਨੇ, ਮੈਂ ਬਿਆਨ ਨਹੀਂ ਕਰ ਸਕਦਾ ਕਿ ਮਾਂ ਦਾ ਤੇ ਧੀ ਦਾ ਕਿੰਨਾ ਪ੍ਰੇਮ ਹੈ। ਇਸ ਪ੍ਰਕਾਰ ਦੇ ਨਾਲ ਕਵੀ ਜੀ ਬਿਆਨ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਅਰਜ ਕਰਾਂਗਾ ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।